ਵਾਹਿਗੁਰੂ ਸਾਹਿਬ ਜੀਓ, ਗੁਰੂ ਗਰੀਬ ਨਿਵਾਸ, ਸਤਿਗੁਰ ਪੂਰਾ ਸੇਵਿਐ, ਦੁੱਖਾਂ ਕਾ ਹੋਏ ਨਾਸ, ਨਾਨਕ ਨਾਮ ਧਿਆਈਐ, ਕਾਰਜ ਆਵੈ ਰਾਸ, ਨਾਨਕ ਨਾਮ ਧਿਆਈਐ, ਕਾਰਜ ਆਵੈ ਰਾਸ, ਸੋ ਕਹੋ ਟਲ ਗੁਰ ਸੇਵੀਐ, ਅਹਿਨਿਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸਹੋਂ ਕੁਰਸਹੋਂ ਚਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਵਾਹਿਗੁਰੂ ਜੀ। ਕਾਨੜਾ ਮਹੱਲਾ ਚੌਥਾ। ਮੇਰੇ ਮਨ ਹਰ ਹਰ ਰਾਮ ਨਾਮ ਜਪ ਚੀਤ, ਹਰ ਹਰ ਵਸਤ ਮਾਇਆ ਗੜਵੇੜੀ, ਗੁਰ ਕੈ ਸ਼ਬਦ ਲਿਓ ਗੜ ਜੀਤ। ਮੇਰੇ ਮਨ ਹਰ ਹਰ ਰਾਮ ਨਾਮ ਜਪ ਚੀਤ, ਹਰ ਹਰ ਵਸਤ ਮਾਇਆ ਗੜ ਵੇੜੀ, ਗੁਰ ਕੈ ਸ਼ਬਦ ਲਿਓ ਗੜ ਜੀਤ। ਰਹਾਉ ਮਿਥਿਆ ਭਰਮ, ਭਰਮ ਬਹੁ ਭਰਮਿਆ, ਲੁਭਦੋ ਪੁੱਤਰ ਕਲਤਰ ਮੋਹ ਪ੍ਰੀਤ, ਜੈਸੇ ਤਰਵਰ ਕੀ ਤੁਛ ਛਾਇਆ, ਖਿਨ ਮੈਂ ਬਿਨਸ ਜਾਹੇ ਦੇਹ ਭੀਤ। ਹਮਰੇ ਪ੍ਰਾਨ ਪ੍ਰੀਤਮ ਜਨ ਉਤਮ, ਜਿਨ ਮਿਲਿਆ ਮਨ ਹੋਏ ਪ੍ਰਤੀਤ, ਪਰਚੈ ਰਾਮ ਰਵਿਆ ਘਟ ਅੰਤਰ, ਅਸਥਿਰ ਰਾਮ ਰਵਿਆ ਰੰਗ ਪ੍ਰੀਤ। ਹਰ ਕੇ ਸੰਤ ਸੰਤ ਜਨ ਨੀਕੇ, ਜਿਨ ਮਿਲਿਆ ਮਨ ਰੰਗ ਰੰਗੀਤ, ਹਰ ਰੰਗ ਲਹਿ ਨਾ ਉਤਰੈ ਕਬਹੂ, ਹਰ ਹਰ ਜਾਇ ਮਿਲੈ ਹਰ ਪ੍ਰੀਤ। ਹਮ ਬਹੁ ਪਾਪ ਕੀਏ ਅਪਰਾਧੀ, ਗੁਰ ਕਾਟੇ ਕਟਤ ਕਟੀਤ, ਹਰ ਹਰ ਨਾਮ ਦਿਓ ਮੁਖ ਔਖਦ, ਜਨ ਨਾਨਕ ਪਤਤ ਪੁਨੀਤ। ਹਮ ਬਹੁ ਪਾਪ ਕੀਏ ਅਪਰਾਧੀ, ਗੁਰ ਕਾਟੇ ਕਟਤ ਕਟੀਤ, ਹਰ ਹਰ ਨਾਮ ਦਿਓ ਮੁਖ ਔਖਦ, ਜਨ ਨਾਨਕ ਪਤਤ ਪੁਨੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤਿ ਅਜੂਨੀ ਸਹਿ ਭੰਗ, ਗੁਰ ਪ੍ਰਸਾਦ ਜਪ ਯਾਦ ਸਤਿਯੁਗ ਆਦਿ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਹਮ ਗਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਵਿਖੈ ਵਿਖ ਕਾਹੀ, ਮਾਇਆ ਮੋਹ ਪਰਮ ਪੈ ਭੁਲੇ, ਸੁਤ ਦਾਰਾ ਸਿਉਂ ਪ੍ਰੀਤ ਲਗਾਈ। ਇੱਕ ਉਤਮ ਪੰਥ ਸੁਣਿਓ ਗੁਰ ਸੰਗਤ, ਇਹ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰੱਖੋ ਸਰਨਾਈ। ਤੁਮਰੀ ਮਹਿਮਾ ਅਪਰੇ ਅਪਾਰਾ, ਜਾਂ ਤਾ ਲਹਿਉ ਨ ਤਿਨਹੁ ਪਾਰਾ, देव देव राजन के राजा दीन दयाल गरीब नवाज, कहां बुद्ध प्रभ तुच्छ हमारी, वर्ण सके महिमा जो तिहारी। हम ना सकत कर सिफत तुम्हारी, आप लिहो तुम कथा सुधारी। हम ना सकत कर सिफत तुम्हारी, आप लिहो तुम कथा सुधारी। सो कहो टल गुरु से अहनिस सहज सुभाए, दर्शन परसे गुरु कै जन्म मरण दुख जाए। दर्शन परसे गुरु कै जन्म मरण दुख जाए।
कानड़ा महला चौथा।
वाहिगुरु जी का खालसा, वाहिगुरु जी की फतेह। परम सत्कारयोग गुरु साहब जी दी पावन पवित्र हजूरी दे अंदर सुशोभित गुरु स्वरूप गुरु खालसा सतसंग जीओ, आप सर्वत संगतां अमृत वेले दी हाजरी ਗਰੀਬ ਨਿਵਾਸ ਸਤਿਗੁਰੂ ਦੇ ਦਰ ਤੇ ਲਗਵਾਉਣ ਵਾਸਤੇ ਆਪਣੇ ਆਪਣੇ ਨਿਵਾਸ ਸਥਾਨਾਂ ਤੋਂ ਸਤਿਗੁਰੂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹੋ। ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ, ਗੁਰ ਤਖ਼ਤ ਦੀ ਸੁਭਾਈ ਮਾਂ, ਚਵਰ ਛਤਰ ਤਖ਼ਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜਿੱਥੇ ਦਰਸ਼ਨ ਕੀਤੇ ਹੈ, ਨਮਸਕਾਰ ਕਰਕੇ ਕਰ ਡੰਡੋਤ ਪੁੰਨ ਵੱਡਾ ਹੈ। ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਰਾਗੀ ਸਿੰਘ ਸਾਹਿਬਾਨਾਂ ਦੀ ਰਚਨਾ ਤੋਂ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਉਪਰੰਤ ਜੋ ਅਸਥਾਨ 'ਤੇ ਲੜੀਵਾਰ ਕਥਾ ਚੱਲ ਰਹੀ ਹੈ ਉਹ 1295 ਅੰਗ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਕਾਨੜਾ ਰਾਗ ਦੇ ਅੰਦਰ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਿਵਾਜੇ ਹੋਏ, ਜਿਨ੍ਹਾਂ ਨੇ ਆਪਣੀ ਉਮਰ ਦੇ ਨਾਲ ਨਾਲ ਗੁਰ ਤਖ਼ਤ ਦੀ ਜਿਨ੍ਹਾਂ ਨੂੰ ਬਖਸ਼ੀ, ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਤਾਰੇ। ਉਹ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਪਾਵਨ ਅੰਮ੍ਰਿਤ ਵਚਨ ਕਾਨੜਾ ਰਾਗ ਦੇ ਅੰਦਰ ਹੈ। ਸ਼ਬਦ ਦੀ ਪਹਿਲੀ ਤੁਕ ਦੇ ਵਿੱਚ ਹੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਨ ਨੂੰ ਖਾਤਰ ਕੇ ਉਪਦੇਸ਼ ਦਿੰਦੇ ਹਨ ਜੀ।
ਮੇਰੇ ਮਨ ਹਰ ਹਰ ਰਾਮ ਨਾਮ ਜਪ ਚੀਤ।
ਮਹਾਰਾਜ ਸਾਹਿਬ ਜੀ ਨੇ ਮੇਰੇ ਮਨ ਸ਼ਬਦ ਵਰਤੇ। ਇਹਦਾ ਕਾਰਨ ਇਹ ਹੈ ਵੀ ਵਕਤੇ ਜਿਹੜੇ ਹੁੰਦੇ ਨੇ ਉਹ ਤਿੰਨ ਤਰ੍ਹਾਂ ਦੇ ਹੁੰਦੇ, ਉੱਤਮ ਮੱਧਮ ਤੇ ਕਨਿਸ਼ਠ। ਕਨਿਸ਼ਠ ਵਕਤਾ ਉਹ ਹੁੰਦਾ ਹੈ ਜਿਹੜਾ ਉਪਦੇਸ਼ ਤਾਂ ਦੇਵੇ ਪਰ ਉਪਦੇਸ਼ ਘੂਰ ਘੂਰ ਕੇ ਦੇਵੇ, ਤਾੜਨਾ ਕਰਕੇ ਉਪਦੇਸ਼ ਦੇਵੇ, ਹੁੰਦਾ ਉਹ ਵੀ ਉਪਦੇਸ਼ ਹੀ। ਉਹਦੇ ਵਿੱਚ ਤਾੜਨਾ ਦਾ ਰੁੱਖ ਹੈ, ਇਹ ਉਸ ਨੂੰ ਕਨਿਸ਼ਠ ਵਕਤਾ ਕਹੇ। ਇਹ ਮੱਧਮ ਵਕਤਾ ਉਹ ਹੈ ਜਿਹੜਾ ਦੂਸਰੇ ਦਾ ਨਾਮ ਲੈ ਕੇ ਉਪਦੇਸ਼ ਦੇਵੇ ਵੀ ਮੈਂ ਤੈਨੂੰ ਉਪਦੇਸ਼ ਦੇ ਰਿਹਾ ਹਾਂ, ਤੂੰ ਉਪਦੇਸ਼ ਸਰਵਣ ਕਰ, ਉਹ ਮੱਧਮ ਵਕਤਾ। ਮੱਧਮ ਵਕਤੇ ਦਾ ਜੇ ਸਰੂਪ ਦੇਖਣਾ ਹੈ ਤਾਂ ਤ੍ਰੇਤੇ ਦੇ ਇਤਿਹਾਸ ਵਿੱਚ ਵਸ਼ਿਸ਼ਟ ਜੀ ਦਾ ਦੇਖ ਲਓ, ਵਸ਼ਿਸ਼ਟ ਪੁਰਾਣ ਪੜ੍ਹ ਕੇ ਦੇਖ ਲਓ। ਉੱਥੇ ਵਾਰ ਵਾਰ ਕਹਿੰਦੇ ਨੇ ਹੇ ਰਾਮ ਤੂੰ ਧਿਆਨ ਨਾਲ ਸੁਣ, ਮੈਂ ਤੈਨੂੰ ਉਪਦੇਸ਼ ਦਿੰਦਾ। ਮਹਾਮੁਨੀ ਵਸ਼ਿਸ਼ਟ ਜਿਹੜਾ ਹੈ ਉਹ ਰਾਮ ਜੀ ਦਾ ਗੁਰੂ ਹੈ। ਇਹ ਮੱਧਮ ਭਗਤੀ ਦਾ ਦੂਸਰਾ ਰੂਪ ਦੇਖਣਾ ਤਾਂ ਦੁਆਪਰ ਦੇ ਭਗਵਾਨ ਕ੍ਰਿਸ਼ਨ ਦਾ ਦੇਖੋ। ਉਹ ਬਾਰ ਬਾਰ ਗੀਤਾ ਦਾ ਉਪਦੇਸ਼ ਦਿੰਦੇ ਆ, ਕਹਿੰਦੇ ਨੇ ਹੇ ਅਰਜਨ ਤੂੰ ਧਿਆਨ ਨਾਲ ਸੁਣ, ਮੈਂ ਤੈਨੂੰ ਉਪਦੇਸ਼ ਦਿੰਦਾ ਹਾਂ। ਇਹ ਮੱਧਮ ਭਗਤੀ ਦਾ ਸਰੂਪ। ਅਗਰ ਉੱਤਮ ਭਗਤੀ ਦਾ ਸਰੂਪ ਦੇਖਣਾ ਹੈ ਤਾਂ ਗੁਰਬਾਣੀ ਚੋਂ ਮਿਲੇ। ਗੁਰੂ ਸਾਹਿਬ ਜੀ ਉੱਤਮ ਭਗਤੀ ਹਨ, ਉਪਦੇਸ਼ ਦਿੰਦੇ ਨੇ ਗੁਰਸਿੱਖਾਂ ਨੂੰ, ਉਪਦੇਸ਼ ਦਿੰਦੇ ਨੇ ਪੂਰੇ ਸੰਸਾਰ ਦੇ ਜਗਿਆਸੂਆਂ ਨੂੰ, ਪਰ ਮੁਖਾਤਬ ਆਪਣੇ ਮਨ ਨੂੰ। ਉੱਤਮ ਭਗਤੀ ਦੀ ਨਿਸ਼ਾਨੀ ਉਹ ਹੈ ਉਪਦੇਸ਼ ਹੋਰਨਾਂ ਨੂੰ ਦੇਵੇ ਪਰ ਆਪਣੇ ਮਨ ਨੂੰ ਮੁਖਾਤਬ ਕਰੇ। ਗੁਰਬਾਣੀ ਦੀਆਂ ਗੁੱਝੀਆਂ ਰਮਜਾਂ ਦੇ ਨਾਲ ਨਾਲ ਇਹੋ ਜਿਹੇ ਭੇਦ ਜਿਹੜੇ ਨੇ ਉਹ ਸਾਨੂੰ ਸਮਝਣ ਦੀ ਲੋੜ ਹੈ ਕਿ ਵਕਤਿਆਂ ਦੀ ਦੁਨੀਆ ਦੇ ਸਤਿਗੁਰੂ ਮਹਾਰਾਜ ਸਾਹਿਬ ਜੀ ਯੁੱਗਾਂ ਦੇ ਪ੍ਰਮਾਣ ਸਾਡੇ ਸਾਹਮਣੇ ਨੇ। ਗੁਰ ਜੈਸਾ ਨਾਹੀਂ ਕੋ ਦੇਵ, ਜਿਸ ਮਸਤਕ ਭਾਗ ਸੋ ਲਗਾ ਸੀ। ਜਦੋਂ ਦਾ ਸੰਸਾਰ ਸਾਜਿਆ ਹੈ, ਇਹ ਸੰਸਾਰ ਵਿੱਚ ਬੜੇ ਬੜੇ ਅਵਤਾਰ ਆਏ, ਉਹਨਾਂ ਅਵਤਾਰਾਂ ਦੇ ਵਿੱਚ 24 ਅਵਤਾਰਾਂ ਦੀ ਗਾਥਾ ਹੈ। 24 ਅਵਤਾਰਾਂ ਦੇ ਵਿੱਚੋਂ 10 ਅਵਤਾਰ ਮੁੱਖ ਮੰਨੇ ਗਏ, 2 ਬਨਚਰ, 2 ਬਾਰ, 4 ਵਿਪਰ, 2 ਧੂਪ। ਇਹਨ ਦਸਾਂ ਕੋ ਬੰਧ ਗਏ ਤੁਲਸੀ ਧੜਪਵ ਸਿੰਘ ਸੋਠਾ ਹੈ। ਅਤੇ ਇਸਲਾਮ ਦੇ ਵਿੱਚ ਪੈਗੰਬਰਾਂ ਦੀ ਪ੍ਰਥਾ ਹੈ। ਸੰਸਾਰ ਦੇ ਅੰਦਰ ਅਵਤਾਰ ਆਏ, ਪੈਗੰਬਰ ਆਏ, ਪੀਰ ਆਏ, ਮਹਾਂਪੁਰਸ਼ ਆਏ, ਸਿੱਧ ਨਾਥ ਆਏ। ਇਹਨਾਂ ਸਾਰਿਆਂ ਨੂੰ ਸਮੁੱਚੇ ਰੂਪ ਦੇ ਵਿੱਚ ਇੱਕੋ ਹੀ ਧੁੱਕ ਦੇ ਵਿੱਚ ਕਹਿ ਦਿੱਤਾ ਹੈ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ। ਇਹ ਸਾਰਿਆਂ ਤੋਂ ਵੱਡੇ ਕੌਣ? ਗੁਰੂ ਨਾਨਕ ਸਾਹਿਬ। ਗੁਰੂ ਨਾਨਕ ਸਾਹਿਬ ਜੀ ਦਾ ਚੌਥਾ ਜਾਮਾ ਹੈ। ਆਪ ਜੀ ਜਗਿਆਸੂ ਨੂੰ ਉਪਦੇਸ਼ ਦਿੰਦੇ ਨੇ, ਹੇ ਮੇਰੇ ਮਨ ਅੱਗੇ ਹਰ ਹਰ ਪਦ ਹੈ 2 ਵਾਰੀ। ਹਰ ਤੋਂ ਭਾਵ ਜਿਹੜਾ ਹਰ ਇੱਕ ਦੇ ਅੰਦਰ ਹੈ, ਹਰ ਤੋਂ ਭਾਵ ਜੋ ਚਿੰਤਨ ਕਰਨ ਵਾਲਿਆਂ ਦੇ ਦੁੱਖਾਂ ਨੂੰ ਹਰ ਲੈਂਦਾ, ਨਾਸ ਕਰ ਦਿੰਦਾ, ਸੋ ਕੀ ਹੈ। ਤੇ ਐਸੇ ਪਰਮੇਸ਼ੁਰ ਵਾਹਿਗੁਰੂ ਦੇ ਰਾਮ ਕੀ ਪਰਮੇਸ਼ੁਰ ਵਾਹਿਗੁਰੂ ਦੇ ਨਾਮ ਨੂੰ ਚੀਤ ਚਿੱਤ ਦੇ ਵਿੱਚ ਜਪਣਾ, ਇਹ ਹੈ ਪਹਿਲੀ ਪੰਕਤੀ ਦਾ ਭਾਵ। ਕਿਉਂਕਿ ਗੁਰਬਾਣੀ ਦੀ ਹਰ ਤੁਕ ਸਾਨੂੰ ਵਾਹਿਗੁਰੂ ਪਰਮੇਸ਼ੁਰ ਦੇ ਨਾਮ ਨਾਲ ਜੋੜਦੀ ਹੈ ਤੇ ਖੁਦ ਨਾਮ ਰੂਪ ਵੀ। ਇਹ ਕੇਵਲ ਗੁਰਬਾਣੀ ਚੋਂ ਪ੍ਰਾਪਤ ਹੋਏਗਾ। ਆਪ ਜੀ ਨੂੰ ਦੁਨੀਆਂ ਦੇ ਕਿਸੇ ਵੀ ਗ੍ਰੰਥ ਦੇ ਵਿੱਚੋਂ 2 ਚੀਜ਼ਾਂ ਇਕੱਠੀਆਂ ਨਹੀਂ ਮਿਲਣ, ਬਾਕੀ ਦੇ ਗ੍ਰੰਥ ਸਤਿਕਾਰ ਯੋਗ ਨੇ। ਵੇਦਾਂ ਦੇ ਵਿੱਚ ਉਪਦੇਸ਼ ਹੈ, ਆਤਮਕ ਗਿਆਨ ਹੈ, ਪਰ ਵੇਦ ਨਾਮ ਰੂਪ ਨਹੀਂ। ਨਾਮ ਜਪਣ ਦਾ ਉਪਦੇਸ਼ ਦਿੰਦੇ ਆ, ਕਰਮ ਕਾਂਡ ਦਾ ਉਪਦੇਸ਼ ਦਿੰਦੇ ਆ, ਉਪਾਸ਼ਨਾ ਕਾਂਡ ਦਾ ਉਪਦੇਸ਼ ਦਿੰਦੇ ਆ, ਗਿਆਨ ਕਾਂਡ ਦਾ ਉਪਦੇਸ਼ ਦਿੰਦੇ। 3 ਕਾਂਡ ਵੇਦ ਦੇ ਨੇ, 80,000 ਸਲੋਕ ਕਰਮ ਕਾਂਡ ਦੇ, 16,000 ਸਲੋਕ ਉਪਾਸ਼ਨਾ ਕਾਂਡ ਦੇ। ਨਾਨਾ ਤਰ੍ਹਾਂ ਦੀ ਉਪਾਸ਼ਨਾ, ਦੇਵਤਿਆਂ ਦੀ ਉਪਾਸ਼ਨਾ, ਸੂਰਜ ਦੀ ਉਪਾਸ਼ਨਾ, ਧਰਤੀ ਦੀ, ਪਤਾ ਨਹੀਂ ਕਿਹਦੀ ਕਿਹਦੀ ਉਪਾਸ਼ਨਾ, ਕਿਹੜੇ ਕਿਹੜੇ ਦੇਵਤੇ ਦੀ ਵਰਣਨ ਕੀਤੀ ਹੈ। ਤੇ 4,000 ਸਲੋਕ ਹੈ ਜਿਹੜਾ ਨਿਰੋਲ ਤੱਤਵ ਗਿਆਨ ਦਾ ਹੈ, ਜਿਹਦੇ ਆਤਮ ਗਿਆਨ ਹੈ। 96,000 ਸਲੋਕ ਜਿਹੜਾ ਜਿਹਦੇ ਚ ਕੋਈ ਵੀ ਬੰਦਗੀ ਦਾ ਰਸ ਨਹੀਂ, ਕਰਮ ਤੇ ਉਪਾਸ਼ਨਾ। ਤੀਸਰਾ ਕਾਂਡ ਜਿਹੜਾ ਹੈ ਉਹਦੇ ਵਿੱਚ ਗਿਆਨ ਹੈ, ਬ੍ਰਹਮ ਗਿਆਨ। ਤੋ ਇਸ ਕਰਕੇ ਫਿਰ ਜਿਹੜਾ ਵੇਦਾਂ ਦਾ ਉਪਦੇਸ਼ ਤਾਂ ਹੈ ਪਰ ਵੇਦ ਨਾਮ ਰੂਪ ਨਹੀਂ। ਨਾਮ ਜਪਣ ਦੀ ਗੱਲ ਕੀਤੀ ਹੈ ਪਰ ਵੇਦ ਦੇ ਸੂਤਰ ਨਾਮ ਰੂਪ ਨਹੀਂ ਹੋ ਸਕਦੇ। ਉਪਦੇਸ਼ ਹੈਗਾ ਵੇਦਾਂ ਮੈਂ ਨਾਮ ਉਪਨੂੰ ਸੋ ਸੁਣੇ ਨਹੀਂ ਤੇਰੇ ਜੋ ਵੇਦਾਂ ਲੈ ਲੇ। ਪਰ ਗੁਰਬਾਣੀ ਐਸੀ ਹੈ ਬਾਕੀ ਦੇ ਵੇਦ ਸ਼ਾਸਤਰ ਐਸੇ ਨੇ ਜਿਵੇਂ ਲੱਸੀ ਹੈ। ਲੱਸੀ ਦੇ ਅੰਦਰ ਘੀ ਦੀ ਮਿਕਦਾਰ ਨਹੀਂ ਹੈ, ਉਹਦੇ ਅੰਦਰ ਸਰੀਰ ਨੂੰ ਲਾਭਦਾਇਕ ਬਹੁਤ ਕੁਛ ਹੈ, ਮੇਦੇ ਨੂੰ ਠੀਕ ਕਰਦੀ ਹੈ ਤੇ ਹੋਰ ਬੜੇ ਗੁਣ ਹਨ। ਪਰ ਇਹਦੇ ਨਾਲ ਨਾਲ ਇਹ ਹੈ ਵੀ ਜਿਹਦੇ ਜੋੜਾਂ 'ਚ ਦਰਦ ਹੋਵੇ ਉਹਨੂੰ ਲੱਸੀ ਲੈ ਲੈਂਦੀ ਹੈ, ਤੇ ਜਿਹੜਾ ਦੁੱਧ ਹੈ ਇਹਦੇ ਵਿੱਚ ਕੋਈ ਐਸਾ ਦੋਸ਼ ਨਹੀਂ ਹੈ। ਜੇ ਇਹਦੇ 'ਚ ਦੋਸ਼ ਹੁੰਦਾ ਜੰਮਦੇ ਬੱਚੇ ਨੂੰ ਪਹਿਲਾਂ ਪਰਮਾਤਮਾ ਨੇ ਮਾਂ ਦੇ ਸਰੀਰ ਦੁਆਰਾ ਦਿੱਤਾ ਹੀ ਦੁੱਧ ਹੈ, ਬਾਕੀ ਕੋਈ ਪਦਾਰਥ ਨਹੀਂ ਦਿੱਤਾ। ਦੁੱਧ ਸਾਡੇ ਜੀਵਨ ਦਾ ਮੂਲ, ਇਹ ਸਰੀਰ ਨੂੰ ਵਧਣ ਫੁੱਲਣ ਦੀ ਇੱਕ ਸ਼ਕਤੀ ਦੁੱਧ ਦਿੱਤੀ। ਦੁੱਧ ਦੇ ਵਿੱਚ ਜੋ ਦੁੱਧ ਤੋਂ ਬਣੀ ਹੋਈ ਲੱਸੀ ਹੈ ਉਹ ਵੀ ਅੰਸ਼ ਇਹਦੇ ਵਿੱਚ ਹੀ ਹੈ। ਪਰ ਖੂਬੀ ਕੀ ਹੈ ਵੀ ਦੁੱਧ ਦੇ ਵਿੱਚ ਘੀ ਵੀ ਹੈ, ਇਹ ਖੂਬੀ ਹੈ ਦੁੱਧ ਦੀ। ਮੇਰੇ ਕਹਿਣ ਤੋਂ ਭਾਵ ਵੀ ਗੁਰਬਾਣੀ ਜਿਹੜੀ ਹੈ ਉਹ ਸਾਡੇ ਗੁਰੂ ਸਾਹਿਬਾਨ ਦਾ ਜਿਸਮ ਦਾ, ਉਹਨਾਂ ਦੇ ਅੰਤਰੀਵ ਜਿਸਮ ਦਾ ਨਿਰੋਲ ਦੁੱਧ ਹੈ। ਜਿਵੇਂ ਮਾਂ ਦੇ ਕੋਲ ਆਪਣੇ ਬੱਚੇ ਨੂੰ ਪਾਲਣ ਵਾਸਤੇ ਦੁੱਧ ਹੈ, ਸਾਡੇ ਗੁਰੂ ਸਾਹਿਬ ਦੇ ਕੋਲ ਬਾਣੀ ਜਿਹੜੀ ਹੈ, ਦੁੱਧ ਨੂੰ ਅੰਮ੍ਰਿਤ ਕਿਹਾ ਤੇ ਬਾਣੀ ਅੰਮ੍ਰਿਤ ਹੈ। ਇਹਦੇ 'ਚ ਗੁਰਸਿੱਖ ਬੱਚਿਆਂ ਨੂੰ ਪਾਲਣ ਦੀ ਸ਼ਕਤੀ ਹੈ, ਮਾਂ ਦੀ ਨਿਆਈਆਂ ਗੁਰੂ ਸਾਹਿਬ ਤੇ ਵੇਦ ਜਿਹੜੇ ਬਾਕੀ ਦੇ ਗ੍ਰੰਥ ਉਹ ਲੱਸੀ ਦੀ ਨਿਆਈ ਹੈ, ਲੱਸੀ ਦਾ ਖੰਡਨ ਨਹੀਂ ਹੈ। ਤੇ ਦੁੱਧ ਜਿਹੜਾ ਹੈ ਦੁੱਧ ਰੂਪ ਵੀ ਹੈ ਤੇ ਦੁੱਧ ਘੀ ਰੂਪ ਵੀ ਹੈ, ਕਿਉਂਕਿ ਕੀ ਹੈ ਉਹਦੇ ਵਿੱਚ। ਤੇ ਬਾਣੀ ਜਿਹੜੀ ਹੈ ਉਪਦੇਸ਼ ਰੂਪ ਵੀ ਹੈ ਤੇ ਨਾਮ ਰੂਪ ਵੀ ਹੈ। ਕਹਿਣ ਤੋਂ ਭਾਵ ਕਦੇ ਕਿਸੇ ਦੀ ਇਸ ਬੇਸੁਰੀ ਗੱਲ ਤੇ ਵਿਸ਼ਵਾਸ ਨਹੀਂ ਕਰਨਾ, ਕਰੋਗੇ ਨੁਕਸਾਨ ਹੋਏਗਾ। ਜਿਹੜੇ ਲੋਕ ਕਹਿਣਗੇ ਜੀ ਬਾਣੀ ਪੜ੍ਹਨ ਦੀ ਲੋੜ ਨਹੀਂ, ਨਾਮ ਜਪਦੇ, ਬਸ ਸਮਝ ਲਓ ਵੀ ਮੇਰੀ ਮਨਮਤ ਖੋਟ ਹੋਏ। ਔਰ ਇਹ ਸਮਝ ਲਓ ਜਿਵੇਂ ਬਾਪ ਦੀ ਗੋਦ 'ਚ ਬਹਿ ਕੇ ਬੱਚਾ ਦਾੜੀ ਨੂੰ ਹੱਥ ਪਾ ਲਵੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਬਾਪ ਦੀ ਦਾੜੀ ਨੂੰ ਹੱਥ ਪਾ ਲਵੇ। ਬਚਣਾ ਹੈ ਮਨਮਤ ਦਾ ਪ੍ਰਚਾਰ ਹੋਣ ਲੱਗ ਪਿਆ ਬਹੁਤ ਜ਼ਿਆਦਾ। ਨਾਮ ਵੱਖਰਾ ਨਹੀਂ, ਕਿਵੇਂ ਸਗਲ ਬਨਸਪਤ ਮਹਿ ਬਸੰਤਰ ਸਗਲ ਦੁੱਧ ਮੈਂ ਪੀਆ। ਸਾਰੀ ਬਨਸਪਤੀ ਦੇ ਵਿੱਚ ਅੱਗ ਫੈਲੀ ਹੋਈ ਹੈ, ਸਾਰੇ ਦੁੱਧ ਦੇ ਵਿੱਚ ਘੀ ਵੀ ਫੈਲਿਆ ਹੋਇਆ ਹੈ। ਇਸੇ ਤਰ੍ਹਾਂ ਸਾਰੀ ਗੁਰਬਾਣੀ ਦੇ ਅੰਦਰ ਨਾਮ ਵੀ ਇਸੇ ਤਰ੍ਹਾਂ ਫੈਲਿਆ। ਜਦੋਂ ਗੁਰਸਿੱਖ ਬਾਣੀ ਪੜ੍ਹ ਰਿਹਾ ਸਮਝ ਲਓ ਨਾਮ ਜਪਿਆ। ਔਰ ਮੈਂ ਤਾਂ ਇਹ ਕਹਿੰਦਾ ਸਭ ਤੋਂ ਸੌਖਾ ਤਰੀਕਾ ਨਾਮ ਜਪਣ ਦਾ ਗੁਰੂ ਨਾਨਕ ਦੇ ਸਿੱਖਾਂ ਕੋਲ ਹੈ, ਕਹਿ ਨਾਨਕ ਸਦਾ ਗਾਵਾ ਹੋਏ ਸੱਚੀ ਬਾਣੀ। ਕਿਉਂਕਿ ਇਸੇ ਕਰਕੇ ਕਿਹਾ ਵੀ ਨਾਮ ਜਪਦੇ ਰਹੋ। ਔਰ ਫਿਰ ਹੋਰ ਵੀ ਹੈ, ਤਤ ਵੇਦਿਆਂ ਦਾ ਇੱਕ ਸਿਧਾਂਤ ਹੈ ਕਿ ਜਦੋਂ ਕੋਈ ਬੰਦਾ ਮਿੱਠਾ ਖਾਣ ਲੱਗ ਜਾਏ ਉਹਦਾ ਜੀ ਕਰਦਾ ਮੈਂ ਸਲੂਣਾ ਖਾ ਲਾ, ਮਿੱਠੇ 'ਚ ਮੂੰਹ ਮੁੜ ਜਾ। ਜਦੋਂ ਸਲੂਣਾ ਖਾਣ ਲੱਗ ਜਾਏ ਫਿਰ ਉਹਦਾ ਜੀ ਕਰਦਾ ਮੈਂ ਮਿੱਠਾ ਖਾ ਲਾ। ਬਦਲਾਅ ਚਾਹੁੰਦਾ ਨਾ, ਇਸੇ ਤਰ੍ਹਾਂ ਸਾਡਾ ਮਨ ਵੀ ਬਦਲਾਅ ਚਾਹੁੰਦਾ। ਕਦੇ ਵਾਹਿਗੁਰੂ 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 ਕਹਿੰਦੇ ਆ ਥੋੜ੍ਹਾ ਜਿਹਾ ਅੱਕ ਜਾ ਇਹਨੂੰ ਗੁਰਬਾਣੀ ਪੜ੍ਹਨ ਲਾ, ਗੁਰਬਾਣੀ ਪੜ੍ਹਨ ਦਾ ਅੱਕ ਜਾ ਇਹਨੂੰ ਕੀਰਤਨ ਚ ਲਾ ਲਾ, ਕੀਰਤਨ ਸੁਣਨ ਦਾ ਅੱਕ ਇਹਨੂੰ ਕਥਾ ਚ ਲਾ ਲਾ। ਇਹ ਤਰੀਕੇ ਨੇ ਬਦਲਾਅ ਹੈ, ਹੈ ਕਥਾ 'ਚ ਵੀ ਨਾਮ, ਹੈ ਕੀਰਤਨ 'ਚ ਵੀ ਨਾਮ, ਹੈ ਪਾਠ ਦੇ ਵਿੱਚ ਵੀ ਨਾਮ, ਤੇ ਹੈ ਵਾਹਿਗੁਰੂ ਵਾਹਿਗੁਰੂ ਕਹਿਣਾ ਬਦਲਾਅ। ਔਰ ਫਿਰ ਦੀਆਂ ਅਵਸਥਾ ਵੀ ਠੀਕ ਹੈ, ਨਾਮ ਰੂਪ ਹੋਣ ਕਰਕੇ ਕਥਾ ਕੀਰਤਨ ਰਜ ਰਜ ਕੇ ਸੁਣੋ ਤੇ ਕਰੋ, ਪਰ ਇਹ ਰਸ਼ਮਾ ਨਹੀਂ, ਇਹ ਬੰਦਗੀ ਦਾ ਇੱਕ ਤਰੀਕਾ ਹੈ। ਗੁਰੂ ਨਾਨਕ ਦੇਵ ਜੀ ਵਿੱਚ ਕੀਰਤਨ ਦੁਆਰਾ, ਕਥਾ ਦੁਆਰਾ, ਪਾਠ ਦੁਆਰਾ, ਇਹ ਤਿੰਨ ਤਰੀਕੇ ਹਨ। ਗੁਰੂ ਕਿਰਪਾ ਕਰੇ। ਮਹਾਰਾਜ ਸਾਹਿਬ ਕਹਿੰਦੇ ਹੈ ਕਿ ਉਸ ਪਰਮੇਸ਼ਰ ਵਾਹਿਗੁਰੂ ਦਾ ਚੀਤ ਚਿੱਤ ਦੇ ਵਿੱਚ ਨਾਮ ਦਾ ਜਾਪ ਕਰ, ਜਿਹੜਾ ਰਸਨਾ ਦੁਆਲਾ ਜਪ ਰਿਹਾ ਹੈ। ਨਿੱਕੇ ਜਿਹੇ ਬੱਚੇ ਨੂੰ, ਬੱਚਾ ਵੀ ਛੱਡ ਦਿਓ ਤੁਸੀਂ, ਆ ਤੋਤੇ ਨੇ, ਤੋਤੇ ਨੂੰ ਵੀ ਰਾਮ ਕਹਿਣ ਦੀ ਆਵਾਜ਼ ਉਹਦੇ ਵਿੱਚੋਂ ਨਿਕਲਣ ਲੱਗ ਜਾਊਗੀ। ਤੋਤੇ ਨੂੰ ਵਾਹਿਗੁਰੂ ਵਾਹਿਗੁਰੂ ਕਹਾਲਾ ਕਹਿਣ ਲੱਗ ਜਾਊਗਾ। ਕਈ ਥਾਂ 'ਤੇ ਦੇਖੇ ਗਏ ਤੋਤੇ, ਜਿਹੜਾ ਕੇਵਲ ਵਾਹਿਗੁਰੂ ਵਾਹਿਗੁਰੂ ਬੈਖਰੀ ਬਾਣੀ ਦੁਆਰਾ ਕਹਿਣਾ, ਇਹ ਤਾਂ ਇੱਕ ਤੋਤਾ ਵੀ ਕਹਿ ਸਕਦਾ, ਇੱਕ ਨਿੱਕਾ ਜਿਹਾ ਬੱਚਾ ਵੀ ਕਹਿ ਸਕਦਾ। ਤੂੰ ਸਿਆਣਾ ਹੋ ਕੇ ਕਹਿ ਰਿਹਾ ਤਾਂ ਕਿੱਡੀ ਕੁ ਤਰੱਕੀ ਕਰ ਲਈ, ਬੈਖਰੀ ਬਾਣੀ ਦੁਆਰਾ ਜਪ ਰਿਹਾ, ਇਹ ਤਾਂ ਬਿਲਕੁਲ ਪਹਿਲੀ ਕਲਾਸ ਦੀ ਬਾਤ ਹੈ। ਜਿਹੜੇ ਬੱਚੇ ਨੂੰ ਸਕੂਲ ਦੇ ਵਿੱਚ ਦਾਖਲਾ ਹੀ ਅਜੇ ਮਿਲਿਆ, ਊੜਾ ਆੜਾ ਪੜ੍ਹਾਉਣ, ਏ ਬੀ ਸੀ ਪੜ੍ਹ ਰਿਹਾ, ਹੈਗਾ ਤਾਂ ਵਿਦਿਆਰਥੀ ਪਰ ਖੇੜਾ ਪਹਿੜਾ ਤਾਂ ਪਹਿਲੀ ਕਲਾਸ 'ਚ ਬੈਠਾ ਨਾ। ਚੀਤ ਸ਼ਬਦ ਕਿਹਾ ਜਿਹੜਾ, ਇਹ ਅੰਤਿਸ਼ ਕਰਨ ਦੇ ਵਿੱਚੋਂ ਆਵਾਜ਼ ਆਵੇ ਜਿਹੜੀ ਤੇਰੀ ਰਸਨਾ ਤੋਂ ਚੋਂ, ਇਹ ਆਵਾਜ਼ ਤੇਰੇ ਮਨ ਦੇ ਵਿੱਚੋਂ ਆਵੇ ਜਿਹੜੀ ਤਨ ਦੇ ਵਿੱਚੋਂ ਆਉਂਦੀ ਹੈ। ਮਨ ਦੇ ਕੋਲ ਆਪਣੀਆਂ ਅੱਖਾਂ ਹੈ ਜਿਹਨਾਂ ਨਾਲ ਅੰਦਰ ਬੈਠਾ ਦੇ ਰਿਹਾ, ਮਨ ਦੇ ਕੋਲ ਆਪਣੇ ਕੰਨ ਵੀ ਹੈ। ਤੁਸੀਂ ਇਹ ਬਾਹਰ ਦੀਆਂ ਅੱਖਾਂ ਬੰਦ ਕਰ ਲਓ, ਮਨ ਆਪਣੀਆਂ ਅੱਖਾਂ ਖੋਲ ਲੈ, ਫਿਰ ਵੀ ਕੁਛ ਨਾ ਕੁਛ ਦੇਖਦਾ ਰਹਿੰਦਾ। ਤੁਸੀਂ ਕੰਨਾਂ ਚ ਰੂੰ ਦੇ ਲਓ, ਮਨ ਫਿਰ ਵੀ ਕੁਛ ਨਾ ਕੁਛ ਸੁਣਦਾ ਰਹਿੰਦਾ। ਤੁਸੀਂ ਆਪਣੇ ਪੈਰਾਂ ਨੂੰ ਇਕੱਠੇ ਕਰਕੇ ਚੌਂਕੜਾ ਮਾਰ ਲਓ ਤੇ ਮਨ ਫਿਰ ਵੀ ਤੁਰਦਾ ਰਹਿੰਦਾ। ਤੁਸੀਂ ਆਪਣੇ ਹੱਥਾਂ ਨੂੰ ਜੋੜ ਕੇ ਬਹਿ ਦਿਓ ਤੇ ਮਨ ਆਪਣੇ ਹੱਥਾਂ ਨਾਲ ਫਿਰ ਵੀ ਕੁਛ ਨਾ ਕੁਛ ਕਰਦਾ ਰਹਿੰਦਾ। ਇਸੇ ਤਰ੍ਹਾਂ ਨਾਮ ਚਿੱਤ ਦੇ ਵਿੱਚ, ਚੇਤਵਣੀ ਦੇ ਵਿੱਚ ਲੈ ਜਾਓ। ਮਹਾਰਾਜ ਕਹਿੰਦੇ ਚੇਤ ਹੈ ਏਕ ਤਹੀਂ ਸੁਖ ਵਾਲਾ, ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣਾ। ਭਰਤਰੀ ਜੀ ਨੇ ਕਿਹਾ ਤਨ ਚੇਤਨ ਚੇਤਨ ਹੇਤ ਭਇਓ, ਪਾ ਭੋਗਨ ਹੇਤ ਨਾ ਦੈਵ ਦਇਓ, ਇਤ ਹੇਤ ਜਨੋ ਤੁਮ ਭੋਗ ਤਜੋ, ਤਨ ਮਾਨਸ ਮੋਨਿਜ ਬ੍ਰਹਮ ਭਜੋ। ਚੇਤ ਗੁਰੂ ਰਾਮਦਾਸ ਮਹਾਰਾਜ ਦੇ ਕੋਲ ਕਿ ਚਿੱਤ ਦੇ ਵਿੱਚ, ਚਿਤਵਣੀ ਦੇ ਵਿੱਚ ਉਹਦਾ ਨਾਮ, ਸਾਡੀ ਚਿਤਵਣੀ ਦੇ ਵਿੱਚ ਸੰਸਾਰ ਵਸਦਾ ਹੈ, ਸਾਡੀ ਚਿਤਵਣੀ ਦੇ ਵਿੱਚ ਪਰਿਵਾਰ ਵਸਦਾ ਹੈ, ਸਾਡੀ ਚਿਤਵਣੀ ਦੇ ਵਿੱਚ ਵਿਕਾਰ ਵਸਦੇ ਨੇ, ਪਰਮਾਤਮਾ ਨਹੀਂ ਵਸਦਾ। ਚਿੱਤ ਦੇ ਵਿੱਚੋਂ ਆਵਾਜ਼ਾਂ, ਚਿਤਵਣੀ ਦੇ ਵਿੱਚ ਸਾਡੇ ਕਿਤੇ ਪਰਮਾਤਮਾ ਤਾਂ ਆਵੇ ਫਿਰ ਜੇ ਵਸਦਾ ਹੋਵੇ। ਮਹਾਰਾਜ ਕਹਿੰਦੇ ਚਿੱਤ ਦੇ ਵਿੱਚ ਚਿਤਵਣੀ ਕਰਨ ਨੂੰ ਸਿੱਖੋ, ਅਰਥ ਤਰੀਕਾ ਤੁਹਾਡੇ ਕੋਲ, ਜਿਹੜੀ ਚਿਤਵਣੀ ਤੂੰ ਵਿਸ਼ੇ ਦੀ ਕਰ ਸਕਦਾ ਉਹੀ ਨਾਮ ਦੀ ਕਰ, ਜਿਹੜੀ ਚਿਤਵਣੀ ਤੂੰ ਪੁੱਤਰਾਂ ਧੀਆਂ ਦੇ ਆਪਣੇ ਬਿਜ਼ਨਸ ਦੀ ਕਰ ਸਕਦਾ ਤੂੰ ਨਾਮ ਦੀ ਚਿਤਵਣੀ ਕਰ। ਇਸ ਕਰਕੇ ਹੈ ਮਹਾਰਾਜ ਸਾਹਿਬ ਨੇ ਪਹਿਲੇ ਤੁਕ ਦੇ ਵਿੱਚ ਪਾਵਨ ਬਚਨ ਕਿਹਾ ਨਾਮ ਜਪ ਚੀਤ ਚਿੱਤ ਦੇ ਵਿੱਚ ਐਸਾ। ਹਾਂਜੀ, ਅੱਗੇ
ਹਰ ਹਰ ਵਸਤ ਮਾਇਆ ਗੜ ਵੇੜੀ।
ਤੇ ਹੁਣ ਮਹਾਰਾਜ ਸਾਹਿਬ ਜੀ ਅੱਗੇ ਹੁਣ ਇੱਕ ਸੂਚਨਾ ਵੀ ਦੇ ਰਹੇ ਹੈ ਜੀ, ਇਹ ਇੱਕ ਬੜੀ ਖਤਰਨਾਕ ਵਸਤੂ ਹੈ ਕਿ ਹਰੀ ਪਰਮੇਸ਼ਵਰ ਦੇ ਨਾਮ ਦੀ ਜਿਹੜੀ ਵਸਤੂ ਹੈ ਨਾ, ਜਿਹੜਾ ਹਰ ਇੱਕ ਦੇ ਅੰਦਰ ਹੈ, ਹਰੀ ਪਰਮਾਤਮਾ ਹੈ, ਉਹਦੇ ਨਾਮ ਦੀ ਇੱਕ ਵਸਤੂ ਹੈ, ਹੈ ਤੇਰੇ ਅੰਦਰ। ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ, ਹੈ ਤਾਂ ਤੇਰੇ ਅੰਦਰ। ਪਰ ਮਾਇਆ ਗੜ ਬੇੜੀ, ਬੇੜੀ ਬਿੜ ਜਾਣਾ, ਕਿਸੇ ਚੀਜ਼ ਦਾ ਚਿਪਕ ਜਾਣਾ, ਕਹਿੰਦੇ ਇਸ ਗੜ ਸਰੀਰ ਦੇ ਕਿਲੇ ਦੇ ਅੰਦਰ ਮਾਇਆ ਨੇ ਉਸ ਨੂੰ ਬਲਿਆ ਹੋਇਆ ਹੈ। ਉਹ ਹੈ ਅੰਦਰ ਪਰ ਉਸ ਕਿਲੇ ਦੇ ਅੰਦਰ ਪੱਕੀਆਂ ਦੀਵਾਰਾਂ ਕੁਝ ਐਸੀਆਂ ਨੇ ਕਿ ਵਿਚਾਰਾ ਹੋਈ ਹੈ ਕਿ ਕੂੜਾ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਜਾਂਦਾ। ਇਸ ਗੜ੍ਹ ਨੂੰ ਜਿੱਤਣਾ ਦੁਨੀਆ ਦੇ ਬੜੇ ਬੜੇ ਸੂਰਮੇ ਹੋਏ, ਬੜੇ ਬੜੇ ਕਿਲੇ ਫਤਿਹ ਕਰ ਦਿੱਤੇ, ਆਕੀ ਕਿਲੇ ਫਤਿਹ ਕਰ ਦਿੱਤੇ, ਪਰ ਜਿਹੜਾ ਅੰਦਰ ਦਾ ਕਿਲਾ ਹੈ ਇਹ ਨਹੀਂ ਕਦੇ ਫਤਿਹ ਹੋਇਆ। ਇਹਦੇ ਵਿੱਚ ਆਕੀ ਹੋਇਆ ਬੈਠਾ ਹੈ ਮਨ। ਇਸ ਕਰਕੇ ਪਰਮਾਤਮਾ ਦੀ ਨਾਮ ਵਸਤੂ ਇਹਦੇ ਅੰਦਰ ਹੈ, ਪਰ ਦੇਹ ਅਧਿਆਸ ਰੂਪ ਇਹ ਜਿਹੜਾ ਕਿਲਾ ਬਣਿਆ ਹੋਇਆ ਉਹਦੀ ਬੜੀ ਰਹੀ ਹੈ, ਦੇਹ ਅਧਿਆਸ ਨੇ ਬੜੀ ਰਹੀ ਹੈ ਸਾਡੀ ਆਤਮਾ। ਅਤੇ ਜਾਂ ਫਿਰ ਮਾਇਆ ਜਿਹੜੀ ਹੈ, ਮਾਇਆ ਦੇ ਪੜਦੇ ਜਿਹੜੇ ਤਿੰਨ ਰੂਪ ਹੋ ਕਰਕੇ ਮਲ ਵਖੇ ਪਵਰਨ ਉਹਨਾਂ ਨੇ ਜਿਹੜੀ ਇਸ ਤਰ੍ਹਾਂ ਵਿਹੜਿਆ ਪਿਆ ਹੈ, ਪਰ ਇਹਦੇ ਨਾਲ ਫਿਰ ਦੱਸ ਦਿਨ ਗੁਰ ਕੈ
ਸ਼ਬਦ ਲਿਓ ਗੜ ਜੀਤ।
ਗੜ ਨੂੰ ਜਿੱਤਿਆ ਕਿਵੇਂ ਜਾਏ? ਇਹ ਆਕੀ ਕਿਲਾ ਹੈ। ਕਹਿੰਦੇ ਗੁਰੂ ਦੇ ਸ਼ਬਦ ਕੀਏ ਉਪਦੇਸ਼ ਦੇ ਨਾਲ, ਗੁਰੂ ਦਾ ਜਿਹੜਾ ਉਪਦੇਸ਼ ਹੈ, ਸਿੱਖਿਆ ਜੋ ਹੈ, ਗੁਰੂ ਦੀ ਮਰਿਆਦਾ ਜੋ ਹੈ, ਇਹਦੇ ਨਾਲ ਸਰੀਰ ਇਹ ਜਿਹੜਾ ਮਾਇਆ ਦਾ ਕਿਲਾ ਸੀ, ਦੇਹ ਅਧਿਆਸ ਰੂਪੀ ਗੜ੍ਹ ਕਿਲਾ ਸੀ, ਲਿਓ ਜੀਤ ਇਹ ਜਿੱਤ ਲਿਆ। ਇਹਦੇ 'ਚ ਪੰਜ ਸੂਰਮੇ ਜਿਹੜੇ ਸੀ, ਜਿਹੜੇ ਇਸ ਕਿਲੇ ਦੀ ਰੱਖਿਆ ਕਰਨ ਵਾਸਤੇ ਲੜ ਰਹੇ ਸੀ, ਦੇਹ ਅਧਿਆਸ ਦੇ ਕਿਲੇ ਦੀ, ਉਹ ਪੰਜ ਸਨ ਕਾਮ ਕਰੋ ਲੋਭ ਹੰਕਾਰ। ਨੇਹਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ, ਮੈਂ ਚਿੱਤ ਕਰ ਦਿੱਤੇ ਨੇ ਉਹ ਗੁਰੂ ਦੀ ਕਿਰਪਾ ਨਾਲ, ਸਾਧ ਸੰਗਤ ਔਰ ਗੁਰੂ ਕੀ ਕਿਰਪਾ ਸੇ ਪਕੜਿਓ ਗੜ੍ਹ ਕੋ ਰਾਜਾ, ਉਹ ਪਕੜਿਆ ਰਿਹਾ ਲਿਓ ਗੜ ਜੀਤ। ਇਸ ਤਰ੍ਹਾਂ ਇਹ ਗੜ ਜਿੱਤ ਲਿਆ ਹੈ।
ਰਹਾਓ
ਅਸਥਾਈ ਦੇ ਕੇ ਪ੍ਰਮਾਣ ਕਰਦੇ ਹਨ
ਮਿੱਥਿਆ ਭਰਮ, ਭਰਮ ਬਹੁ ਭਰਮਿਆ।
ਜਿਹੜਾ ਭਰਮ ਹੈ ਹੈ ਤਾਂ ਮਿੱਥਿਆ, ਪਰ ਇਹ ਮਿੱਥਿਆ ਭਰਮ ਬਹੁਤ ਇੰਨਾ ਭਰਮ ਹੈ ਕਿ ਦੀਜਾ ਅੰਦਾਜ਼ਾ ਕੋਈ ਨਹੀਂ। ਮਿੱਥਿਆ ਭਰਮ ਕਰਕੇ ਇਹ ਜੀਵ ਭਰਮਣ ਕਰ ਰਿਹਾ ਹੈ, ਪਰ ਅਨੇਕਾਂ ਜੂਨਾਂ ਦੇ ਅੰਦਰ ਇਹ ਬਹੁਤ ਭਰਮਿਆ। ਤੇ ਜਿਵੇਂ ਕਸਤੂਰੀ ਜਿਹੜੀ ਹੈ ਮਿਰਗ ਦੇ ਹੈ ਤਾਂ ਜਿਉਂ ਕਸਤੂਰੀ ਮਿਰਗ ਨਾ ਜਾਣਿਆ, ਉਹ ਜਾਣਦਾ ਨਹੀਂ ਵੀ ਕਸਤੂਰੀ ਖੁਸ਼ਬੋ ਮੇਰੇ ਵਿੱਚੋਂ ਆ ਰਹੀ ਹੈ। ਭਰਮ ਦਾ ਭਰਮ ਭੁਲਾਇਆ, ਭਰਮ ਦਾ ਭੁਲਾਇਆ ਹੋਇਆ ਭੁਲਿਆ ਫਿਰਦਾ। ਤੇ ਇਸ ਕਰਕੇ ਮਾਧਵੇ ਕਿਆ ਕਹੀਏ ਪਰਮੇਸ਼ਰ, ਇਹ ਭਰਮ ਕਿਸ ਨੂੰ ਕਹਿੰਦੇ? ਕਹਿੰਦੇ ਜੈਸਾ ਮਾਨੀ ਹੋਏ ਨਾ ਤੇ ਰਾਤ ਦੇ ਸਮਾਨ ਅੰਧਕਾਰ। ਇਹਨੂੰ ਸ਼ਾਸਤਰ ਕਹਿੰਦਾ ਵੀ ਜੇ ਤਾਂ ਪੂਰਾ ਚਾਨਣਾ ਹੋਵੇ ਤਾਂ ਰਸਤੇ 'ਚ ਪਈ ਹੋਈ ਰੱਸੀ ਦਾ ਸਹੀ ਰੂਪ ਦਿਸੂਗਾ ਵੀ ਰੱਸੀ ਪਈ ਹੋਈ, ਪਰ ਜੇ ਪੂਰਾ ਹਨੇਰਾ ਹੋਵੇ ਤਾਂ ਸੱਪ ਵੀ ਪਿਆ ਹੋਵੇ ਉਹਦੇ ਉੱਤੇ ਵੀ ਪੈਰ ਧਰ ਕੇ ਲੰਘ ਜਾਊ। ਸਮਾਨ ਅੰਧਕਾਰ ਜਿਹਦੇ ਵਿੱਚ ਵਸਤੂ ਦਿਸਦੀ ਵੀ ਹੋਵੇ ਪਰ ਵਸਤੂ ਦਾ ਵਾਸਤਵ ਰੂਪ ਦਾ ਗਿਆਨ ਨਾ ਹੋਵੇ। ਹੁਣ ਜਿਵੇਂ ਪਈ ਹੈ ਰੱਸੀ ਪਈ ਹੈ, ਬਲ ਵਾਲੀ ਰੱਸੀ ਪਈ, ਤੇ ਉਹ ਸਾਨੂੰ ਸੱਪ ਰੂਪ ਹੋ ਕੇ ਦਿਸ ਰਹੀ ਹੈ ਸਮਾਨ ਅੰਧਕਾਰ ਦੇ ਕਾਰਨ। ਤੇ ਫਿਰ ਬੰਦੇ ਨੂੰ ਡਰ ਪੈਦਾ ਹੋ ਜਾਂਦਾ ਵੀ ਇਹ ਤਾਂ ਬਹੁਤ ਖਤਰਨਾਕ ਸੱਪ ਪਿਆ, ਮੈਂ ਅੱਗੇ ਗਿਆ ਇਹ ਸੱਪ ਜਿਹੜਾ ਮੈਨੂੰ ਲੰਘ ਦੇਗਾ, ਜੇ ਪਿੱਛੇ ਨੂੰ ਮੁੜਦਾ ਸੱਪ ਮੇਰੇ ਪਿੱਛੇ ਭੱਜੂਗਾ, ਉੱਥੇ ਖੜਾ ਕੰਬੀ ਜਾਂਦਾ, ਕੰਬਣੀ ਛਿੜ ਗਈ ਸੱਪ ਹੈ। ਹੁਣ ਦੂਸਰਾ ਬੰਦਾ ਜਿਹਨੇ ਚਾਨਣੇ 'ਚ ਰੱਸੀ ਦੇਖੀ ਹੋਈ ਹੈ, ਉਹ ਕਹਿੰਦਾ ਵੀ ਕੀ ਗੱਲ ਕੰਬਦਾ, ਕਹਿੰਦਾ ਸੱਪ ਪਿਆ, ਕਹਿੰਦਾ ਸੱਪ ਥੋੜ੍ਹੀ ਹੈ ਰੱਸੀ ਹੈ, ਉਹ ਉਹਨੂੰ ਅਤਬਾਰ ਨਹੀਂ ਆਉਂਦਾ, ਕਹਿੰਦਾ ਕੋਈ ਨੀ ਮੈਂ ਤੈਨੂੰ ਹੁਣੇ ਐਤਵਾਰ ਦੇਣਾ, ਉਹ ਚਾਨਣ ਕਰਕੇ ਦਿਖਾਉਂਦਾ ਉਹਨੂੰ, ਦੇਖ ਲਈ ਹੁਣ ਕੀ ਹੈ। ਕਹਿੰਦਾ ਓਹੋ ਮੈਂ ਤਾਂ ਸਮਝਿਆ ਸੀ ਸੱਪ ਹੈ, ਕਹਿੰਦਾ ਰੱਸੀ ਨਿਕਲੀ ਉੱਥੇ ਤੋਂ। ਰਾਜ ਭਿਅੰਗ ਪ੍ਰਸੰਗ ਜੈਸੇ ਹੈ, ਰਜੂ ਨਾਮ ਸੰਸਕ੍ਰਿਤ ਚ ਰੱਸੀ ਨੂੰ ਕਹਿੰਦੇ ਨੇ ਗੁਰਬਾਣੀ ਦੇ ਵਿੱਚ। ਰਾਜ ਭਿਅੰਗ ਭਿਅੰਗ ਸੱਪ, ਜਿਵੇਂ ਰੱਸੀ ਤੇ ਸੱਪ ਦਾ ਸੰਵਾਦ। ਅਬ ਕੁਛ ਮਰ ਮਰ, ਕਹਿੰਦੇ ਹੁਣ ਇਹਦਾ ਭੇਦ ਜਾਣ ਲੈ, ਹੁਣ ਤੁਸੀਂ ਦੱਸੋ ਵੀ ਜਦੋਂ ਰੱਸੀ ਦੇ ਚੋਂ ਸੱਪ ਦਿਸ ਰਿਹਾ ਸੀ ਕਿ ਉਹ ਸੱਪ ਹੈ ਸੀ? ਕਦਾ ਚਿੱਤ ਨਹੀਂ, ਸੱਪ ਨਹੀਂ ਸੀ ਤੇ ਫਿਰ ਹੋਇਆ ਕਿ ਰੱਸੀ ਦੇ ਅਗਿਆਨ ਕਰਕੇ ਸੱਪ ਨੇ ਜਨਮ ਲਿਆ ਸੀ। ਉਸ ਵੇਲੇ ਸਾਨੂੰ ਰੱਸੀ ਦਾ ਵਾਸਤ ਰੂਪ ਦਿਸਣ ਤੋਂ ਹਟ ਗਿਆ ਸੀ। ਜਦੋਂ ਰੱਸੀ ਦਾ ਰੂਪ ਦਿਸਣ ਲੱਗ ਗਿਆ ਤੇ ਸੱਪ ਡੰਡਾ ਮਾਰੇ ਤੋਂ ਬਿਨਾਂ ਖਤਮ ਹੋ ਗਿਆ। ਨਾ ਉਹਦੇ ਡੰਡਾ ਮਾਰਿਆ, ਨਾ ਉਹ ਭੱਜਿਆ, ਨਾ ਉਹਨੂੰ ਗਿਆ। ਇਹਨੂੰ ਭਰਮ ਕਹਿੰਦੇ ਨੇ, ਇਹ ਸੰਸਾਰ ਕੁਛ ਨਹੀਂ ਹੈ, ਇਸ ਰੱਸੀ ਤੋਂ ਬਣਿਆ ਹੋਇਆ ਸੱਪ ਤੁਹਾਨੂੰ ਡਰਾ ਰਿਹਾ ਹੈ। ਗੁਰਬਾਣੀ ਸਾਨੂੰ ਦੱਸਦੀ ਹੈ ਜਦੋਂ ਤੁਸੀਂ ਇਸ ਦੇ ਵਾਸਤਵ ਰੂਪ ਨੂੰ ਜਾਣ ਲਓਗੇ ਤਾਂ ਸੰਸਾਰ ਦਾ ਭਰਮ ਖਤਮ ਹੋ ਜਾਏਗਾ। ਵਾਸਤਵ ਰੂਪ ਕੀ ਹੈ ਇਸ ਦਾ ਸੰਸਾਰ ਦਾ? ਬ੍ਰਹਮ। ਬ੍ਰਹਮ ਦੇ ਅਗਿਆਨ ਕਰਕੇ, ਬ੍ਰਹਮ ਦੇ ਅਗਿਆਨ ਕਰਕੇ ਸਾਨੂੰ ਸੰਸਾਰ ਦਿਸਦਾ। ਜਦੋਂ ਬ੍ਰਹਮ ਦਾ ਗਿਆਨ ਹੋ ਗਿਆ ਇਹ ਸੰਸਾਰ ਸਾਨੂੰ ਬਦਲ ਕੇ ਕਿਵੇਂ ਦਿਸੇਗਾ? ਇਹ ਬੇਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਬਦਲ ਗਿਆ। ਇਸ ਕਰਕੇ ਐਸਾ ਜੋ ਪਰਮੇਸ਼ਰ ਦਾ ਨਾਮ ਹੈ, ਮਿਥਿਆ ਭਰਮ ਭਰਮ ਬਹੁ ਭਰਮਿਆ, ਇਹਦੇ ਭਰਮਣ ਕਰ ਰਿਹਾ ਹੈ। ਅੱਗੇ ਦੱਸਦੇ ਹਨ,
ਲੁਭਦੋ ਪੁੱਤਰ ਕਲੱਤਰ ਮੋਹ ਪ੍ਰੀਤ,
ਇਹ ਫਿਰ ਹੁਣ ਲੁਭਾਏਵਾਨ ਹੋਇਆ, ਇਹ ਮੇਰੇ ਪੁੱਤਰ ਨੇ, ਮੇਰੀਆਂ ਧੀਆਂ ਨੇ, ਕਲੱਤਰ ਕਲ ਧਾਤੂ ਨੂੰ ਧਾਰਨ ਕਰਨ ਵਾਲੀ ਮੇਰੀ ਔਰਤ ਹੈ। ਪੁੱਤਰ ਦੇ ਮੋਹ ਵਿੱਚ, ਇਸਤਰੀ ਦੀ ਪ੍ਰੀਤ ਵਿੱਚ ਐ ਮੰਨਿਆ ਹੋਇਆ ਹੈ ਕੋਈ ਨਹੀਂ, ਤੇ ਜਿਹਨੂੰ ਕਹਿੰਦਾ ਮੇਰੇ ਹੈ, ਚਾਹੇ ਪਤੀ ਹੈ, ਚਾਹੇ ਪਤਨੀ ਹੈ, ਚਾਹੇ ਧੀਆਂ ਪੁੱਤਰ ਨੇ। ਪਤਾ ਉਦੋਂ ਲੱਗਦਾ ਜਦੋਂ ਧੋਖਾ ਦੇ ਜਾਣ, ਫਿਰ ਪਿਛੋੜਨ ਵੀ ਕਿਹਾ ਜਿਹਾ ਲੱਗਦਾ। ਔਰ ਦੇਣਾ ਧੋਖਾ ਹਰ ਇੱਕ ਨੇ ਹੈ। ਤੁਸੀਂ ਕਹੋਗੇ ਕਿਸੇ ਜੀ ਪੁੱਠੀ ਗੱਲ ਕਰ ਦਿੱਤੀ, ਹਰੇਕ ਨੂੰ ਥੋੜ੍ਹੀ, ਕਈਆਂ ਤਾਂ ਬੁਢਾਪੇ ਦਾ ਕਹਿ ਜੀ ਪਤੀ ਪਤਨੀ ਉਹ ਨਹੀਂ ਬਾਈ, ਭੁਲੇਖੇ ਚੋਂ ਦੋਨਾਂ ਦੇ ਵਿੱਚੋਂ ਇੱਕ ਨੇ ਸੰਸਾਰ ਤੋਂ ਤੁਰ ਜਾਣਾ ਪਹਿਲਾਂ, ਤੇ ਇੱਕ ਬਾਕੀ ਰਹਿ ਜਾਏਗਾ, ਕਿਤੇ ਕਿਤੇ ਦੋਨੇ ਵੀ ਤੁਰ ਜਾਂਦੇ ਨੇ। ਹੁਣ ਧੋਖਾ ਤਾਂ ਆਪ ਹੀ ਹੋ ਗਿਆ, ਜਿਹਨੂੰ ਜ਼ਿੰਦਗੀ ਭਰ ਕਹਿੰਦਾ ਸੀ ਮੇਰੀ ਪਤਨੀ ਹੈ, ਮੇਰਾ ਪਤੀ ਹੈ, ਉਹ ਮਰਨ ਤੋਂ ਬਾਅਦ ਨਾਲ ਗਿਆ, ਫਿਰ ਭੁਲੇਖਾ ਮੌਤ ਨੇ ਦੂਰ ਕਰ ਦੇਣਾ। ਤੂੰ ਇਕੱਲਾ ਹੀ ਆ ਸੱਜਣਾ, ਰੇ ਮਨ ਤੇਰਾ ਕੋ ਨਹੀਂ, ਖਿੰਚ ਲਏ ਦਿਨ ਬਾਹਰ। ਤੂੰ ਕੇਵਲ ਇਕੱਲਾ ਹੈ, ਔਰ ਆਪਣੇ ਇਕੱਲੇ ਹੋਣ ਦਾ ਤੈਨੂੰ ਗਿਆਨ ਹੋਣਾ ਚਾਹੀਦਾ। ਮਸ਼ਾਵਰ ਤੁਰੇ ਜਾਂਦੇ ਕਿਤੇ ਸਰਾਂ ਦੇ ਵਿੱਚ, ਦਸ ਵੀ ਇਕੱਠੇ ਹੋ ਗਏ ਕੀ ਸੰਬੰਧੀ ਬਣ ਗਏ? ਫਿਰ ਉਹ ਜੇ ਪਰਿਵਾਰ ਚ ਚਾਰ ਮੈਂਬਰ ਇਕੱਠੇ ਹੋ ਗਏ ਕੀ ਸੰਬੰਧੀ ਬਣ ਗਏ? ਇਹ ਪ੍ਰੀਖਾ ਹੀ ਆ, ਇਹ ਕਲਪੇ ਹੋਏ। ਕਾ ਕੀ ਮਾਈ ਕਾ ਕੋ ਬਾਪ, ਨਾਮ ਧਾਰੀ ਝੂਠੇ ਸੰਸਾਰ, ਨਹੀਂ ਕੋਈ ਕੁਛ ਦਾ ਕਥਾ ਹੋ ਕੀ ਹੈ? ਅਸੀਂ ਇਸ ਗੱਲ ਨੂੰ ਪ੍ਰਪੱਕ ਕਰਨਾ ਕਿ ਮੈਂ ਇਕੱਲਾ ਹਾਂ, ਆਇਆ ਇਕੱਲਾ ਸੀ, ਜਾਣਾ ਵੀ ਇਕੱਲੇ ਨੇ, ਪਰ ਨਾਲ ਸਾਡੇ ਬੰਦਗੀ ਕੀਤੀ ਹੋਈ ਪਰਮੇਸ਼ਵਰ ਦਾ ਨਾਮ ਜਾਏਗਾ। ਇਸ ਕਰਕੇ ਪੁੱਤਰ ਕਲੱਤਰ ਮੋਹ ਪ੍ਰੀਤ ਜਿਹੜੀ ਆ ਇਹਦੇ ਲੁਭਾਏਮਾਨ ਹੋ ਰਿਹਾ ਹੈ, ਪਰ ਇਹ ਕੈਸੇ ਹਨ?
ਜੈਸੇ ਤਰਵਰ ਕੀ ਤੁਛ ਛਾਇਆ।
ਤੇ ਹੁਣ ਮਹਾਰਾਜ ਸਾਹਿਬ ਕਹਿੰਦੇ ਭਾਈ ਸੱਜਣਾ, ਤੇ ਬਹੁਤੀ ਬ੍ਰਹਮ ਗਿਆਨ ਦੀ ਗੱਲ ਤੇਰੇ ਸਮਝ ਨਹੀਂ ਆਉਂਦੀ, ਤੂੰ ਸੌਖੀ ਜੀ ਗੱਲ ਸਮਝ ਲੈ। ਤਰਵਰ ਬਿਰਸ਼ ਨੂੰ ਕਹਿੰਦੇ ਨੇ, ਜੈਸੇ ਜਿਸ ਪ੍ਰਕਾਰ ਬਿਰਸ਼ ਦੀ ਛਾਇਆ ਤੁਛ ਹੁੰਦੀ ਹੈ, ਜਿਉਂ ਟਿਕੇ ਨਾ ਬਿਰਸ਼ ਦੀ ਛਾਉ, ਉਹ ਟਿਕਦੀ ਥੋੜ੍ਹੀ ਹੈ, ਸਥਿਰ ਨਹੀਂ ਹੈ। ਜੈਸੇ ਤਰਵਰ ਕੀ ਤੁਛ ਛਾਇਆ, ਇਹ ਜਿਹੜੀ ਹੈ
ਖਿਨ ਮੈਂ ਬਿਨਸ ਜਾਏ ਦੇਹ ਭੀਤ,
ਇੱਕ ਛਿਨ ਦੇ ਵਿੱਚ ਤੇਰੀ ਦੇਹ ਬਿਨਸ ਜਾਏਗੀ, ਕਈਆਂ ਦੀ ਬਿਨਸ ਵੀ ਤੇਰੀ ਬਿਨਸ ਜਾਏਗੀ। ਇੰਤਜ਼ਾਰ ਕਰ ਕਾਲ ਦਾ, ਤੇਰੇ ਸਿਰ ਤੇ ਬਿਨਸਾਉਣ ਵਾਲਾ ਤੇਰੇ ਸਿਰ ਤੇ ਕਾਲ ਖੜਾ ਹੈ, ਕਾਲ ਖੜਾ। ਇਹ ਦੇਹ ਜਿਹੜੀ ਹੈ ਇਹਨੂੰ ਅੱਗੇ ਭੀਤ ਕਹਿ ਦਿੱਤਾ ਹੈ, ਭੀਤ ਨਾਮ ਕੰਧ ਦਾ ਹੁੰਦਾ, ਇਹ ਰੇਤੇ ਦੀ ਕੰਧ ਹੈ ਭਾਈ, ਇਹਨੇ ਰਹਿਣਾ ਨਹੀਂ। ਬਾਰੋ ਕੀ ਭੀਤ ਜੈਸੇ ਵਸ ਦਾ ਕੋ ਰਾਜ ਹੈ, ਇਹ ਸਨ ਨਾਸ਼ਵਾਨ ਹੈ।
ਹਮਰੇ ਪ੍ਰਾਨ ਪ੍ਰੀਤਮ ਜਨ ਉਤਮ,
ਤੇ ਹਮਰੇ ਕਹਿੰਦੇ ਸਾਡੇ, ਤੇ ਪ੍ਰਾਣਾਂ ਦੇ ਪਿਆਰੇ ਜਿਹੜੇ ਨੇ ਪ੍ਰੀਤਮ ਜਨ, ਜਿਹੜੇ ਨਾਮ ਜਪਣ ਵਾਲੇ ਹਨ, ਜਿਨਮ ਹਨ ਸਾਰਿਆਂ ਤੋਂ ਸ੍ਰੇਸ਼ਟ ਹਨ।
ਜਿਨ ਮਿਲਿਆ ਮਨ ਹੋਏ ਪ੍ਰਤੀਤ,
ਭਾਈ ਅਸਲੀ ਤਾਂ ਕਹਿੰਦੇ ਮਾਤਾ ਪਿਤਾ ਪੁੱਤਰਾਂ ਧੀਆਂ ਸੰਸਾਰ ਦੇ ਦੋਸਤਾਂ ਮਿੱਤਰਾਂ ਸਾਰਿਆਂ ਦੇ ਨਾਲੋਂ ਤੁਹਾਡਾ ਮਿੱਤਰ ਉਹ ਹੈ ਜਿਹੜਾ ਤੁਹਾਨੂੰ ਪਰਮਾਤਮਾ ਦਾ ਨਾਮ ਚੇਤੇ ਕਰਾਉਂਦਾ ਹੈ। ਇਹ ਗੁਰੂ ਰਾਮਦਾਸ ਮਹਾਰਾਜ ਦਾ, ਜਿਨ੍ਹਾਂ ਦੇ ਮਿਲਣੇ ਕਰਕੇ ਪਰਮਾਤਮਾ ਦੇ ਪ੍ਰਤੀਤ ਆ ਜਾਏ, ਭਰੋਸਾ ਵੱਧ ਜਾਏ ਕਿ ਪਰਮਾਤਮਾ ਹੈ, ਉਹ ਅਸਲੀ ਮਿੱਤਰ। ਸੰਸਾਰ ਦੇ ਕਾਹਦੇ ਮਿੱਤਰ ਨੇ ਤਾਂ ਸਵਾਰਥ, ਜੈ ਮਾਤ ਪਿਤਾ ਸੁਸਮੀਤ ਨਾ ਭਾਈ ਮਨ ਮੂਆ ਨਾਮ ਤੇਰੇ। ਇਸ ਲਈ ਕਿ ਕਰ ਮਿੱਤਰਾਈ ਸਾਧ ਸਿਉਂ ਕਿਉਂ ਕਿਹਾ ਹੈ, ਨਾ ਜਪਣ ਵਾਲੇ ਅਸਲੀ ਮਿੱਤਰ ਹਨ।
ਪਰਚੈ ਰਾਮ ਰਵਿਆ ਘਟ ਅੰਤਰ,
ਤੇ ਰਾਮ ਜੋ ਰਮਿਆ ਹੋਇਆ ਹੈ ਸਾਰੀ ਜਗ੍ਹਾ, ਘਟ ਹਿਰਦੇ ਦੇ ਅੰਤਰ ਵਿੱਚ ਜਿਹੜਾ ਪਰਮੇਸ਼ੁਰ ਹੈ, ਤੇ ਉਸ ਨੂੰ ਜਦੋਂ ਰਵਿਆ ਉਚਾਰਨ ਕੀਤਾ ਰਸਨਾ ਦੁਆਰਾ, ਉਹਦੇ ਚ ਪਰਚਾ ਪਰਚਾ ਹੋਇਆ, ਸਥਿਰ ਰੱਖਣ ਵਾਲਾ ਜੋ ਹੈ।
ਅਸਥਿਰ ਰਾਮ ਰਵਿਆ ਰੰਗ ਪ੍ਰੀਤ,
ਸਥਿਰ ਰਹਿਣ ਵਾਲੇ ਰਾਮ ਪਰਮੇਸ਼ੁਰ ਦਾ ਨਾਮ ਜਪਿਆ, ਜਿਹਦੇ ਨਾਲ ਫਿਰ ਐਸਾ ਹੈ ਪ੍ਰੀਤੀ ਦਾ ਰੰਗ ਜਿਹੜਾ,
ਪ੍ਰੀਤੀ ਦਾ ਰੰਗ ਹੈ
ਉਹ ਗੂੜਾ ਹੋ ਗਿਆ ਹੈ।
ਹਰ ਕੇ ਸੰਤ ਸੰਤ ਜਨ ਨੀਕੇ,
ਹਰੀ ਪਰਮੇਸ਼ਰ ਦੇ ਜਿਹੜੇ ਸੰਤ ਜਨ ਹਨ, ਸ਼ਾਂਤ ਆਤਮਾ ਹਨ। ਸੰਤ ਕਿਸੇ ਵਿਸ਼ੇਸ਼ ਪਹਿਰਾਵੇ ਦਾ ਨਾਮ ਨਹੀਂ ਹੈ, ਸੰਤ ਇੱਕ ਅਵਸਥਾ ਦਾ ਨਾਮ ਹੈ, ਸੰਤ ਇੱਕ ਸ਼ਾਂਤ ਸਰੂਪ ਦਾ ਨਾਮ ਹੈ। ਤੇ ਸੰਤ ਨਾਮ ਦੀ ਅਵਸਥਾ ਜਦੋਂ ਸਿਖਰ ਤੇ ਪਹੁੰਚ ਜਾਏ, ਜਿਹਨਾਂ ਸਾਸ ਗ੍ਰਾਸ ਨਾ ਬੀਸਰੇ ਹੈ ਨਾਮਾ ਮਨ ਮੰਤ, ਤਨ ਸੇ ਸੇ ਨਾਨਕਾ ਪੂਰਨ ਸੋਈ ਸਨ। ਇੱਥੇ ਇੱਕ ਗੱਲ ਸਪਸ਼ਟ ਹੋ ਗਈ ਵੀ ਜਿਹਨੂੰ ਅੱਠੇ ਪਹਿਰ ਕਦੇ ਭੁੱਲਦਾ ਨਹੀਂ, ਉਹ ਤਾਂ ਸੰਤ ਹੋ ਗਿਆ ਪੂਰਨ ਸੰਤ। ਜਿਹਨੂੰ ਨਾਮ ਜਪ ਰਿਹਾ ਪਰ ਭੁੱਲ ਜਾਂਦਾ, ਉਹ ਕੋਸ਼ਿਸ਼ ਕਰਦਾ ਮੈਂ ਭੁੱਲਾਂ ਲੇਕਿਨ ਫਿਰ ਭੁੱਲ ਜਾਂਦਾ, ਉਹ ਹਰ ਇੱਕ ਨਾਮ ਜਪਣ ਵਾਲਾ ਸੰਤ ਤਾਂ ਹੈ ਪਰ ਪੂਰਨ ਨਹੀਂ ਹੋਇਆ। ਪੂਰਨ ਉਦੋਂ ਹੋਏਗਾ ਜੇ ਅੱਠੇ ਪਹਿਰ ਦੇ ਸਵਾਸ ਇੱਕ ਵੀ ਸਵਾਸ ਵਿਅਰਥ ਨਹੀਂ ਜਾਏਗਾ, ਮੈਂ ਪੂਰਨ ਸੰਤ। ਜਿਵੇਂ ਫਲ ਦੋ ਤਰ੍ਹਾਂ ਦਾ, ਫਲ ਦਾ ਰੂਪ ਤੁਸੀਂ ਦੇਖੋ, ਇੱਕ ਫਲ ਦਾ ਰੂਪ ਹੈ ਕੱਚਾ, ਇੱਕ ਫਲ ਦਾ ਰੂਪ ਹੈ ਪੱਕਾ। ਜਿਹੜਾ ਪੱਕਾ ਹੈ ਉਹਦੇ 'ਚ ਰਸ ਹੁੰਦਾ ਹੈ, ਜਿਹੜਾ ਕੱਚਾ ਹੈ ਉਹਦੇ 'ਚ ਕਚਿਆਣ ਖਟਿਆਈ ਵੀ ਹੈ, ਖਾਣ ਦੇ ਵਿੱਚ ਉਹ ਸਵਾਦ ਨਹੀਂ ਹੈ। ਪਰ ਇਹ ਤਾਂ ਨਹੀਂ ਮੁਕਰ ਸਕਦੇ ਵੀ ਫਲੇ ਨਹੀਂ ਹੈ, ਇਹ ਤਾਂ ਨਹੀਂ ਕਹਿ ਸਕਦੇ। ਫਲ ਤਾਂ ਹੈਗਾ ਲੇਕਿਨ ਪੱਕਿਆ ਨਹੀਂ। ਉਹ ਭਾਈ ਫਲ ਕਿਤੇ ਲੱਗਦੀ ਸਾਰੇ ਪੱਕ ਜਾਂਦਾ ਹੁੰਦਾ, ਇਹ ਪੂਰਨ ਸੰਤ ਕਿਤੇ ਪਹਿਲੇ ਦਿਨ ਬਣ ਜਾਂਦਾ। ਇਸ ਕਰਕੇ ਇੱਕ ਸੰਤ ਦਾ ਪਹਿਰਾਵਾ ਹੈ ਤੇ ਇੱਕ ਸੰਤ ਦਾ ਗੁਣਾ ਕਰਕੇ ਸਰੂਪ ਹੈ। ਤੇ ਇਸ ਕਰਕੇ ਹੈ ਤੇ ਜਿਹੜੇ ਪਰਮੇਸ਼ੁਰ ਦੇ ਨਾਮ ਜਪਣ ਵਾਲੇ ਸ਼ਾਂਤ ਰੂਪ, ਹਰ ਕੇ ਸੰਤ ਸੰਤ ਜਨ ਨੀਕ, ਉਹ ਰੱਬ ਦੇ ਪਿਆਰੇ ਨੀਕੇ ਨਾਲ ਸੁੰਦਰ ਦਾ ਹੁੰਦਾ ਹੈ। ਪਰਮੇਸ਼ੁਰ ਦੀ ਬੰਦਗੀ ਕਰਕੇ ਉਹ ਹਰ ਕੇ ਸੰਤ ਹੋ ਗਏ ਨੇ, ਔਰ ਬੜੇ ਸੰਸਾਰ ਨਾਲੋਂ ਨੀਕੇ ਸੁੰਦਰ ਨੇ, ਚੰਗੇ ਹਨ ਜੀ ਸੰਤ ਜਨ ਜੋ ਨਾਮ ਜਪਦੇ ਹਨ।
ਜਿਨ ਮਿਲਿਆ ਮਨ ਰੰਗ ਰੰਗੀਤ,
ਜਿਨ੍ਹਾਂ ਨੇ ਵਾਹਿਗੁਰੂ ਦੀ ਭਗਤੀ ਦੇ ਵਿੱਚ ਆਪਣੇ ਮਨ ਰੂਪੀ ਬਸਤਰ ਨੂੰ ਰੰਗ ਲਿਆ, ਔਰ ਜਿਹਨਾਂ ਦੇ ਵਿੱਚ ਇਹ ਸਮਰੱਥਾ ਹੈ ਉਹਨਾਂ ਦੇ ਕੋਲ ਲਲਾਰੀ ਦੀ ਤਰ੍ਹਾਂ, ਉਹਨਾਂ ਕੋਲ ਵਾਧੂ ਰੰਗ ਪਿਆ, ਉਹ ਕਿੰਨਿਆਂ ਦੇ ਕੱਪੜੇ ਰੰਗ ਸਕਦਾ ਲਲਾਰੀ, ਆਪਣੇ ਕੱਪੜੇ ਵੀ ਰੰਗ ਸਕਦਾ ਤੇ ਹੋਰਾਂ ਦੇ ਰੰਗ ਸਕਦਾ, ਕਿਉਂਕਿ ਉਹਦੇ ਕੋਲ ਸਾਰੇ ਸਾਧਨ ਰੰਗਣ ਵਾਲੇ, ਬੰਦਗੀ ਕਰਨ ਵਾਲਾ ਜਿਹੜਾ ਹੈ ਉਹਨੇ ਆਪਣਾ ਮਨ ਵੀ ਵਸਤਰ ਵੀ ਰੰਗਿਆ ਹੈ। ਕਾਇਆ ਰੰਗਣ ਜੇਤੀਆ ਪਿਆਰੇ ਪਾਈਆ ਨੌ ਮਜੀਠ, ਰੰਗਣ ਵਾਲਾ ਜੀ ਰੰਗਿਆ ਸਾਹਿਬ ਐਸਾ ਰੰਗਣ ਰੰਗੇ, ਜਿਨ ਕੇ ਚੋਲੇ ਰਤਲੇ ਪਿਆਰੇ ਕੰਤ ਨਾ ਕੇ ਪਾ ਧੂੜ ਦਿਨਾਂ ਕੀ ਦੇ ਮਿਲੇ ਦੇ ਤੋ। ਇਸ ਕਰਕੇ ਹੈ ਇਹ ਦੋ ਤਰ੍ਹਾਂ ਦਾ ਰੰਗ ਗੁਰਬਾਣੀ, ਇੱਕ ਅਤਿਅੰਤ ਕੱਚਾ ਤੇ ਇੱਕ ਅਤਿਅੰਤ ਪੱਕਾ। ਅਤਿਅੰਤ ਕੱਚਾ ਰੰਗ ਕਿਹੜਾ? ਗੁਰਸ਼ਬਦ ਦਾ। ਅਤਿਅੰਤ ਪੱਕਾ ਕੀ? ਅਮਜੀਠ ਦਾ ਨਾਮ ਦਾ ਰੰਗ, ਅਮਜੀਠਾ ਰੰਗ ਹੈ। ਤੇ ਉਹ ਰੰਗ ਰੰਗੀਤ ਆਪਣੇ ਮਨ ਰੂਪੀ ਵਸਤਰ ਨੂੰ ਰੰਗਿਆ ਤੇ ਹੋਰਾਂ ਦੇ ਮਨ ਰੂਪੀ ਵਸਤਰ ਨੂੰ ਰੰਗਣ ਵਾਲੇ ਹੋ ਗਏ ਹਨ।
ਹਰ ਰੰਗ ਲਹਿ ਨਾ ਉਤਰੈ ਕਬਹੂ।
ਇਹ ਹਰੀ ਪਰਮੇਸ਼ਰ ਦਾ ਜਿਹੜਾ ਰੰਗ ਹੈ ਭਾਈ ਜਾਂਦਾ ਚੜ੍ਹਦਾ ਨਹੀਂ ਹੈ, ਜੇ ਚੜ੍ਹਦਾ ਫਿਰ ਮੁੜ ਕੇ ਲਹਿੰਦਾ ਨਹੀਂ ਹੈ। ਕਾਇਆ ਕਾਪਰ ਚੀਰ ਵਫਾਰੇ, ਹਰ ਰੰਗ ਨਾ ਲਹਿ ਸੁਭਾਤਾ। ਇਹ ਫਿਰ ਲਹਿੰਦਾ ਨਹੀਂ ਹੈ, ਮਨ ਰੂਪੀ ਵਸਤਰ ਹੈ ਤੇ ਇਸ ਨੂੰ ਮਜੀਠੀ ਰੰਗ ਪਰਮੇਸ਼ਰ ਦੇ ਨਾਮ ਦਾ ਰੰਗ ਹੈ। ਇਹ ਕਦੇ ਵੀ ਨਹੀਂ ਉਤਰਦਾ, ਨਾ ਇਹਨੂੰ ਫਿਰ ਕੋਈ ਦਾਗ ਲੱਗਦਾ ਵਿਸ਼ਵ ਕਰਨ ਦਾ, ਤੇ ਇਸ ਕਰਕੇ ਫਿਰ ਇਹ ਗੂੜਾ ਰੰਗ ਹੈ, ਕਦੇ ਵੀ ਉਤਰਦਾ ਹੈ।
ਹਰ ਹਰ ਜਾਇ ਮਿਲੈ ਹਰ ਪ੍ਰੀਤ।
ਇਸ ਰੰਗ ਦਾ ਫਿਰ ਨਤੀਜਾ ਕੀ ਹੈ ਕਿ ਇਸ ਗੂੜੇ ਰੰਗ ਵਾਲਾ ਉਹ ਜਾ ਕਰਕੇ ਆਪਣੇ ਪ੍ਰੇਮ ਪ੍ਰੀਤ ਦੇ ਅਸਪਦ ਰੂਪ ਹਰੀ ਪਰਮੇਸ਼ਰ ਵਾਹਿਗੁਰੂ ਦੀ ਪ੍ਰੀਤੀ ਕਰਕੇ ਉਹਦੇ ਵਿੱਚ ਜਾਇ ਮਿਲੈ। ਜੋ ਜਲ ਮੈਂ ਜਲ ਆਏ ਕਾਣਾ, ਤੂੰ ਜੋਤੀ ਸਮਝੋ ਸਮਾਨਾ, ਮਿਟ ਕੇ ਗੌਰਵ ਪਾਏ ਵਿਸਰਾਂ ਪ੍ਰਭ ਕੇ ਸਤਿਗੁਰਾਂ। ਉਹ ਇਉਂ ਮਿਲ ਜਾਂਦਾ ਹੈ।
ਹਮ ਬਹੁ ਪਾਪ ਕੀਏ ਅਪਰਾਧੀ।
ਹੁਣ ਜਗਿਆਸੂ ਪੁੱਛਦੇ ਨੇ ਗੁਰੂ ਰਾਮਦਾਸ ਮਹਾਰਾਜ ਜੀ, ਕਿਰਪਾ ਕਰੋ ਸਾਨੂੰ ਕੀ ਕਰਨਾ ਚਾਹੀਦਾ। ਮਹਾਰਾਜ ਕਹਿੰਦੇ ਆਪਣੇ ਗੁਨਾਹ ਬਖਸ਼ਾਉਣ ਵਾਸਤੇ ਇਉਂ ਬੇਨਤੀ ਕਰਿਆ ਕਰੋ ਕਿ ਹਮ ਬਹੁ ਪਾਪ ਕੀਏ ਅਪਰਾਧੀ। ਅਸੀਂ ਮਹਾਰਾਜ ਬੜੇ ਪਾਪ ਕੀਤੇ ਆ, ਜਨਮਾਂ ਜਨਮਾਂਤਰਾਂ ਚ ਪਾਪ ਕਰਨ ਕਰਕੇ ਅਸੀਂ ਅਪਰਾਧੀ ਦੋਸ਼ੀ ਹੋ ਚੁੱਕੇ ਹਾਂ।
ਗੁਰ ਕਾਟੇ ਕਟਤ ਕਟੀਤ।
ਤੇ ਗੁਰੂ ਸਾਹਿਬ ਫਿਰ ਕਾਟੇ ਕਟਤ ਤੇ ਕਟੀਤ ਤਿੰਨਾਂ ਦਾ ਭਾਵ ਕੱਟਣਾ ਹੀ। ਹੁਣ ਮਤਲਬ ਕੀ ਹੈ? ਤੇ ਜਿਹੜੇ ਤਨ ਦੇ ਪਾਪ ਸੀ ਉਹ ਵੀ ਕਾਟੇ ਗੁਰੂ ਸਾਹਿਬ ਨੇ, ਤੇ ਜਿਹੜੇ ਅੰਤਸਕਰਨ ਦੇ ਪਾਪ ਸੀ ਕਟਟ ਉਹ ਵੀ ਕੱਟ ਦਿੱਤੇ, ਜਿਹੜੇ ਬੋਲਣ ਕਰਕੇ ਲੱਗੇ ਸੀ ਕਟੀਤ ਉਹ ਵੀ ਕੱਟ ਦਿੱਤੇ, ਜਿਹੜੇ ਇਹ ਜਨਮ ਦੇ ਪਾਪ ਸੀ ਕਾਟੇ ਉਹ ਵੀ ਕੱਟ ਦਿੱਤੇ, ਜਿਹੜੇ ਜਨਮਾਂ ਜਨਮਾਤਰਾਂ ਦੇ ਕੱਟਣ ਵਾਲੇ ਸਬਦ ਨੇ ਕਟੀਤ ਉਹ ਵੀ ਕੱਟ ਦਿੱਤੇ। ਐਸਾ ਵਾਹਿਗੁਰੂ ਪਰਮੇਸ਼ਵਰ ਦਾ ਸਰੂਪ ਗੁਰੂ ਸਾਹਿਬ ਹਨ।
ਹਰ ਹਰ ਨਾਮ ਦਿਓ ਮੁਖ ਔਖਦ।
ਹਰੀ ਪਰਮੇਸ਼ਵਰ ਦਾ ਨਾਮ ਉਹ ਸਾਡੇ ਅੰਤਸਕਰਨ ਦੇ ਮੁਖ ਔਖਦ ਔਸ਼ਧੀ ਹੈ, ਦਵਾਈ ਹੈ, ਸਰਵ ਰੋਗ ਦਾ ਔਖਦ ਨਾਮ ਦੇ ਦਿੱਤਾ।
ਜਨ ਨਾਨਕ ਪਤਤ ਪੁਨੀਤ।
ਤੇ ਜਨ ਦਾਸ ਹੋ ਕਰਕੇ ਬੇਨਤੀ ਕੀਤੀ ਹੈ। ਜਨ ਨਾਨਕ ਪਤਤ ਪੁਨੀਤ। ਅਸੀਂ ਪਤਤ ਡਿੱਗੇ ਹੋਏ ਸੀ, ਅਜਾਮਲ ਵਰਗੇ ਜਿਵੇਂ ਪਾਪੀ ਨੇ, ਅਜਾਮਲ ਪਾਪੀ ਜਗ ਜਾਣੇ ਨਿਮਖ ਨਿਸਕਾਰਾ, ਪਤਤ ਅਜਾਮਲ ਪਾਪ ਕਰ ਜਾਏ ਕੁਲਵਤ ਨਹੀਂ ਦੇ ਰਿਹਾ, ਤੇ ਉਹਨਾਂ ਨੂੰ ਪੁਨੀਤ ਕਰ ਦਿੱਤਾ ਹੈ। ਇਸ ਕਰਕੇ ਮਹਾਰਾਜ ਅਸੀਂ ਅਪਵਿੱਤਰ ਸਾਂ, ਉਹ ਨਾਮ ਦੁਆਰਾ ਗੁਰੂ ਸਾਹਿਬ ਨੇ ਸਾਨੂੰ ਪਵਿੱਤਰ ਕਰ ਦਿੱਤਾ। ਆਓ ਇੱਥੇ ਸਮਾਪਤੀ ਹੈ, ਪਿਛਲੀ ਤੋਂ ਬੋਲ ਦਿਓ।
ਹਰ ਹਰ ਨਾਮ ਦਿਓ ਮੁਖ ਔਖਦ, ਜਨ ਨਾਨਕ ਪਤਤ ਪੁਨੀਤ।
ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਕੇ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਤਾਰ, ਅੰਧਕੂਪ ਮਹਾਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਇਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵ ਦੇ ਪਾਰੇ ਉਤਾਰ ਹਾਰ ਜੋ ਸਰਦਾ ਕਰ ਸੇਵ ਦੇ ਪਾਰੇ ਉਤਾਰ ਹਾਰ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।